ਜੇ ਕੋਈ ਸੀਸ ਮਹਿਲ ਦੇ ਕੋਲ ਚਲਿਆ ਜਾਵੇ ਉਹਦੇ ਵਿੱਚ ਜਿੰਨੇ ਸ਼ੀਸ਼ੇ ਹੈ ਸਾਰੇ ਤੇ ਉਹਦਾ ਪ੍ਰਤੀਬਿੰਬ ਪੈਂਦਾ ਹੈ, ਪਛਾਣਾ ਪੈਂਦਾ ਹੈ, ਐਂ ਕੋਈ ਪਰਮੇਸ਼ੁਰ ਹੈ। ਅੰਬਾ ਕਰਨ ਸਾਰਿਆਂ ਦੇ ਸ਼ੀਸ਼ੇ ਬਣੇ ਹੋਏ, ਸ਼ੀਸ਼ ਮਹਿਲ ਬਣਿਆ ਹੋਇਆ ਹੈ ਤੇ ਆਪ ਜੋਤੀ ਸਰੂਪ ਹੈ, ਸਾਰਿਆਂ ਸਵੰ ਪ੍ਰਕਾਸ਼ ਸਰੂਪ, ਉਹਦੀ ਜੋਤ ਵੀ ਸਾਰਿਆਂ ਦੇ ਅੰਦਰ ਪ੍ਰਕਾਸ਼ ਹੋ ਰਹੀ ਹੈ। ਉਹ ਜੋਤ ਜਿਹੜੀ ਤਿੰਨ ਤਿੰਨ ਪਰਤੇ ਪਰਤੇ ਜੋਤ ਪ੍ਰਕਾਸ਼ ਰਹੀ ਹੈ, ਉਹਨਾਂ ਦਾ ਨਾਮ ਪਰਪਕ ਚੇਤਨ ਕਹੀਦਾ ਹੈ। ਜਿਹੜਾ ਸਾਰਿਆਂ ਚ ਕੋਈ ਵਿਆਪਕ ਹੈ ਉਹਨੂੰ ਅਦਵੈਤ ਆਨੰਦ ਰੂਪ ਕਹੀਦਾ ਹੈ। ਤੇ ਕੋਈ ਅਨੇਕ ਰੂਪ ਹੋ ਕੇ ਜਿਹੜੇ ਸ਼ੀਸ਼ਿਆਂ ਚ ਇੱਕੋ ਪੁਰਖ ਦੇ ਪਛਾਣੇ ਪੈਂਦੇ ਹੈ, ਇਹ ਸਾਰਿਆਂ ਦੇ ਅੰਦਰ ਕਰਨ ਵੀ ਸ਼ੀਸ਼ਿਆਂ ਚ ਇੱਕੋ ਹੀ ਅਨੇਕ ਰੂਪ ਹੋ ਕੇ ਭਾਸ ਰਹੇ ਸਤਿਗੁਰੂ ਜੀ ਫਰਮਾਉਂਦੇ ਹਨ। ਪੌੜੀ ਓਮ ਗੁਰਮੁਖੀਓ ਆਕਾਰ ਓਮਕਾਰ ਜੋ ਮੰਗਲ ਰੂਪ ਪਰਮੇਸ਼ਰ ਹੈ, ਓਮਕਾਰ ਚਾਰਨੇ ਮਾਸ ਰੱਖਿਆ ਕਰਨ ਵਾਲਾ ਜੋ ਹੈ ਗੁਰਮੁਖਨ ਜਾਣੇ, ਉਸ ਓਮਕਾਰ ਸ਼ਬਦ ਤੋਂ ਸਾਰੇ ਆਕਾਰਾਂ ਨੂੰ ਬਣਾਇਆ। ਓਮਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਸੂਤ ਪਰੋਣਾ, ਸਾਰੇ ਜੀਵਨ ਸੱਤਾ ਰੂਪੀ ਸੂਤ ਹੈ, ਉਹ ਸਾਰਿਆਂ ਦੇ ਸਰੀਰਾਂ ਨੂੰ ਸੁਖ ਸੁਸੂਲ ਸਰੀਰਾਂ ਨੂੰ ਪਰੋਣ ਵਾਲਾ ਹੈ। ਆਦਿ ਸੱਤਾ ਦੇ ਆਸਰੇ ਭਿੰਨ ਭਿੰਨ ਤ੍ਰੈ ਗੁਣ ਦੇ ਸਥਾਨ, ਜੋ ਭਿੰਨ ਭਿੰਨ ਵੱਖੋ ਵੱਖ ਪ੍ਰਤੀਤ ਹੋ ਰਹੇ ਹੈ, ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ ਹੋਇਆ। ਕੋਈ ਰਾਜਸੀ ਹੈ, ਕੋਈ ਤਾਮਸੀ ਹੈ, ਕੋਈ ਸ਼ਾਂਤ ਕੀ ਹੈ, ਕੋਈ ਮਿਸਰ ਤੋਂ ਹੈ, ਇਸ ਪ੍ਰਕਾਰ ਵਿਸਥਾਰ ਸਲਾਵਟ ਕੀਤੀ ਹੋਈ ਹੈ। ਨਿਰਗੁਣ ਤੇ ਸਰਗੁਣ ਨਿਰਕਾਰ, ਉਹ ਹੈ ਦਾ ਨਿਰਾਕਾਰ ਸਰੂਪ, ਨਿਰਗੁਣ ਤੋਂ ਸਰਗੁਣ ਸਰੂਪ ਆਪ ਹੀ ਇੱਕ ਦੋ ਮੈਂ ਅਨੇਕ ਹੋਵਾਂ, ਇਸ ਵਾਕ ਨੂੰ ਉਚਾਰਨੇ ਕਰਕੇ ਸਰਗੁਣ ਸਰੂਪ ਦੇਖਣ ਤੇ ਆ ਰਿਹਾ ਹੈ।
ਰਗੜ ਭਾਤ ਕਰ ਕਰੇ ਉਪਾਇਓ,
ਹਰ ਭਾਤ ਅੱਜ ਖਾਣੀ, ਜੇਬ ਦੀ ਖਾਣੀ, ਸਿਹਤ ਦੀ ਖਾਣੀ, ਉਹ ਖਾਣੀ ਨੂੰ ਕੀਤਾ ਹੈ ਅਤੇ ਸਾਰਿਆਂ ਦੀ ਪਾਲਣਾ ਕਰਦਾ, ਸਾਰਿਆਂ ਦੀ ਪਾਲਣਾ ਕਰਕੇ ਆਪ ਹੀ ਸਗਲ ਭਾਂਤ ਕਰ ਹੈ
ਉਪਾਇਓ,
ਸਾਰਿਆਂ ਦੀ ਤਾਂ ਉਤਪੰਨ ਕੀਤਾ ਹੈ, ਸਾਰਿਆਂ ਦੀ ਕਿਰਿਆ ਨੂੰ ਕਰਾ ਰਿਹਾ ਹੈ, ਸਾਰਿਆਂ ਦੀ ਪਾਲਣਾ ਨੂੰ ਵੀ ਆਪ ਹੀ ਕਰਾਉਣ ਵਾਲਾ ਹੈ, ਸਾਰਿਆਂ ਨੂੰ ਫਿਰ ਭਾਂਤ ਪ੍ਰਕਾਸ਼ ਰਿਹਾ ਹੈ। ਅਸੀਂ ਭਾਂਤੀ ਪ੍ਰੇਤਾ ਰੂਪ ਹੋਣੇ ਕਰਕੇ
ਜਨਮ ਮਰਨ ਮਨ ਮੋਹ ਵਡਾਏ
ਮਾਰੇ, ਕੋਈ ਵਾਹਿਗੁਰੂ ਹੈ ਤਾਂ ਫਿਰ ਜਮਦੇ ਮਰਦੇ ਸੰਸਾਰ ਦੇ ਜੀਵ ਕਿਉਂ ਹੈ, ਕੋਈ ਜੋਤ ਉਹਦੇ ਜਮਣਾ ਤੇ ਮਰਨਾ ਨਹੀਂ ਹੈ, ਵਾਹਿਗੁਰੂ ਤਾਂ ਨਾ ਜਾਂਦਾ ਨਾ ਮਰਦਾ ਇੱਕ ਰਾਤ, ਤੇ ਮਨ ਦਾ ਮੋਹ ਜਿਹਨਾਂ ਨੂੰ ਵਧਾ ਗਿਆ ਉਹ ਜੰਮਣ ਮਰਨ ਚਾਹੁੰਦੇ ਹਨ। ਨਾ ਜਾਂਦਾ ਨਾ ਮਰਦਾ, ਆਪ ਦੋਹਾਂ ਤੋਂ ਹੀ ਨਿਆਰਾ ਹੈ ਪਰਮੇਸ਼ਰ, ਦੋਹਾਂ ਨੂੰ ਪ੍ਰਕਾਸ਼ ਹੀ ਜਾਂਦਾ ਕਿ ਜੰਮਣ ਵਾਲੀ ਚੀਜ਼ ਹੈ ਮਰਨ ਵਾਲੀ ਚੀਜ਼ ਹੈ, ਦੋਹਾਂ ਨੂੰ ਪ੍ਰਕਾਸ਼ਦਾ ਹੈ ਆਪ ਦੋਹਾਂ ਤੋਂ ਜੰਮਣ ਨਾ ਕੋਈ ਜਨਮੇ ਨਾ ਕਿਸਮੇ ਆਪ ਨਿਆਰਾ ਅੰਗ ਹੈ।
ਨਾਨਕ ਅੰਤ ਨਾ ਪਾਰਾ
ਗੁਰੂ ਸਾਹਿਬ ਜੀ ਕਹਿੰਦੇ ਹੋ ਪਿਆਰੇ ਉਸਦਾ ਅੰਤ ਰਾਰ ਪਾਰ ਦਾ, ਜਿਵੇਂ ਸਮੁੰਦਰ ਦਾ ਰਾਰ ਪਾਰ ਦਾ ਅੰਤ ਨਹੀਂ ਪਾਈਦਾ, ਜੋ ਵਾਹਿਗੁਰੂ ਦਾ ਲੋਕ ਪ੍ਰਲੋਕ ਕਰਕੇ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ। ਸਲੋਕ ਸਾਹੂਕਾਰ ਕੌਣ ਹਨ? ਮਹਾਰਾਜ ਕਹਿੰਦੇ ਭਗਵੰਤ ਭਾਗਾਂ ਵਾਲੇ ਸਹੀ ਉਹ ਸਾਹੂਕਾਰ ਹੈ, ਅਤੇ ਉਹ ਭਗਵੰਤ ਪਰਮੇਸ਼ਵਰ ਦਾ ਰੂਪ ਸਾਹੂਕਾਰ ਸੰਤ ਹਨ।
ਉਹਨਾਂ
ਦੇ ਪਾਸ ਸੱਚੇ ਨਾਮ ਦੀ ਸੰਪਦ ਹੁੰਦੀ ਹੈ, ਹਰੀ ਦੇ ਨਾਮ ਦੀ ਰਾਸ ਪੂੰਜੀ ਹੈ ਜਿਹਨਾਂ ਦੇ ਪਾਸ, ਉਹੀ ਹਾਥੀ ਘੋੜਿਆਂ ਤੋਂ ਸੰਪਦ ਹੁੰਦੀ ਹੈ, ਤੇ ਹਰੀ ਦੇ ਨਾਮ ਦੀ ਸਰਦਾ ਹੈ ਜਿਹਨਾਂ ਦੇ ਪਾਸ।
ਨਾਨਕ
ਸਾਜ ਲੱਗੀ ਹੈ ਨਾਸ ਹਾਥੀ ਘੋੜੇ,
ਨਾਨਕ ਸਾਜ ਸੁਜ ਪਾਈਏ,
ਸੱਚਾ ਸਰੂਪ ਸੁਜ ਪਾਈਏ, ਜਦੋਂ ਅੰਤਾ ਕਰਨ ਸੁਜਿਆ ਹੋਵੇ ਨਾ ਮਨ, ਉਦੋਂ ਸੱਚੇ ਨੂੰ ਅੰਦਰ ਨੂੰ ਪਾ ਲਈਦਾ ਹੈ, ਤੇ ਸੱਚਾ ਨਾਮ ਤੇ ਸੱਚੂ ਜਿਹੜੀ ਹੈ ਬਕਾਰਾਂ ਤੋਂ ਰਹਿ ਤੋਂ ਮੰਨ ਰਹੇ ਸੱਚੋ, ਕਹੋ ਨਾਨਕ ਸੱਚ ਤੇ ਆਈਏ, ਸੁੱਚ ਹੋਵੇ ਤਾਂ ਸੱਚ ਪਾਈਏ, ਸੱਚੇ ਨੂੰ ਧਿਆਈਏ ਨਿਰਵਿਕਾਰ ਜੀਵਨ ਹੋਵੇ, ਵਾਸਨਾ ਰੂਪੀ ਝੂਠ ਨਾ ਹੋਵੇ, ਅਵਿਦਿਆ ਦੀ ਝੂਠ ਨਾ ਹੋਵੇ, ਕਿਸੇ ਦੇ ਫਰਨੇ ਨਾ ਆਉਣ, ਇਹੋ ਜਿਹਾ ਸੱਚਾ ਰੁਦਾ ਹੋਵੇ, ਤੇ ਸੱਚ ਨਾਮ ਦੀ ਪ੍ਰਾਪਤੀ ਤੇ ਰੁਦਾ ਵਿਸਾਰ ਰਹਿਤ ਹੋਣ, ਨਿਰਵਿਕਾਰ ਰੂਪ ਸੱਚਵਤਾ ਤਾਂ ਪਾਈਦੀ ਹੈ, ਕਿੱਥੋਂ ਪਾਈਦੀ ਹੈ? ਇਹ ਸੰਤਨ ਦਾ ਪਾਰ ਸੰਤਾਂ ਦੇ ਪਾਸੋਂ, ਜਿਹਨਾਂ ਦੇ ਕੋਲੇ ਸੱਚੇ ਨਾਮ ਦੀ ਭਗਤੀ ਆਦਿ ਘੋੜੇ ਹੈ, ਸੱਚੇ ਨਾਮ ਦੀ ਸਰਦਾ ਪ੍ਰਤੀ ਪੂੰਜੀ ਹੈ, ਉਹਨਾਂ ਸੰਤਾਂ ਦੇ ਪਾਸੋਂ ਸੱਚਾ ਨਾਮ ਦੇ ਭੋਏ ਨੂੰ ਪਵਿੱਤਰਤਾ ਨਿਰਵਿਕਾਰ ਦਾ ਪਾਈਦੀ ਹੈ। ਸਬਰੀ ਸਤਿਗੁਰੂ ਹੈ, ਸਤਿਗੁਰੂ ਪਰਮੇਸ਼ਵਰ ਦਾ ਸਰੂਪ ਸਤਿਗੁਰੂ ਹੈ, ਜਿਨ੍ਹਾਂ ਦੇ ਸਤਨਾਮ ਦੁਆਰਾ ਜਿਨ੍ਹਾਂ ਨੇ ਸਤ ਨਿਸ਼ਚੇ ਕੀਤਾ ਸੋ ਉਸੇ ਪਰਮੇਸ਼ਰ ਨੂੰ ਜੋ ਤਤ ਬਾਬਾ ਦਾ ਖਤ ਰੂਪ
ਹੈ
ਉਹਨਾਂ ਦੀ ਐਸੀ ਜਿਬਨਿਸ਼ੀ ਜਾਗਦੀ ਹੈ ਸਤ ਜੋ ਪੂਰਨ ਪਰਮੇਸ਼ਰ ਹੈ ਉਸ ਤੋਂ ਤੈਨੂੰ ਵੱਖਰਾ ਕੋਈ ਪਦਾਰਥ ਨਹੀਂ ਪ੍ਰਤੀਤ ਹੁੰਦਾ ਰਸਨਾ ਕਰਕੇ ਗੁਣਾਂ ਨੂੰ ਗਾ ਗਾ ਕੇ ਸੁਣਾਉਣਾ ਕਰਦੇ ਹੋਰ ਮੈਂ ਅਧਿਕਾਰੀਆਂ ਨੂੰ
ਸੰਸਾਰ ਧਰਮ ਨਹੀਂ ਕੱਢ ਗਿਆ
ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪ੍ਰਮਾਣ ਸੰਸਾਰ ਨਹੀਂ ਹੁੰਦਾ ਤੇ ਨਾ ਧਰਮ ਸਰੂਪ ਦਾ ਭੁਲੇਖਾ ਹੁੰਦਾ ਕਿਸੇ ਪ੍ਰਕਾਰ ਦਾ ਵਿਆਪਦਾ ਲੱਗਦਾ ਨਹੀਂ ਹੈ
ਪ੍ਰਗਟ ਪ੍ਰਤਾਪ
ਉਹਨਾਂ ਦਾ ਪ੍ਰਗਟ ਪ੍ਰਤਾਪ ਦੁਨੀਆਂ ਦਾ ਸਾਰੇ ਸੰਸਾਰ ਚ ਜਾਣਿਆ ਜਾਂਦਾ ਮਹਾਂਪੁਰਖਾਂ ਦਾ ਸਰੂਪ ਪਹੁੰਚਣ ਵਾਲਾ ਬਾਕੀ ਸਾਧ ਨਹੀਂ ਕੋਈ ਬਣਿਆ ਉਹ ਸਾਧੂ ਹੈ ਜਿਹੜਾ ਇਸ ਵਾਹਿਗੁਰੂ ਦੇ ਸਰੂਪ ਚ ਪਹੁੰਚਣ ਵਾਲਾ ਪ੍ਰਾਪਤ ਹੋ ਜਾਂਦਾ ਹੈ
ਨਾਨਕ
ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਲੀ ਸਦਾ ਸਦਾ ਬਿਖਾ ਜਾਈਏ ਸਤਨਾਮ ਦੁਆਰਾ ਜਿਹਨਾਂ ਸਤ ਨਿਸ਼ਚੇ ਕੀਤਾ ਸੋ ਉਸੇ ਪਰਮੇਸ਼ਰ ਨੂੰ ਜੋ ਤਤ ਬਾਬਾ ਦਾ ਖਤ ਰੂਪ ਹੈ
ਸਤ ਪੁਰਖ ਤੇ ਧਨ ਨਾ
ਉਹਨਾਂ ਦੀ ਐਸੀ ਜਿਬਨਿਸ਼ੀ ਜਾਗਦੀ ਹੈ ਸਤ ਜੋ ਪੂਰਨ ਪਰਮੇਸ਼ਰ ਹੈ ਉਹ ਤੋਂ ਤੈਨੂੰ ਵੱਖਰਾ ਕੋਈ ਪਦਾਰਥ ਨਹੀਂ ਪ੍ਰਤੀਤ ਹੁੰਦਾ ਸੱਚੇ ਪਾਤਸ਼ਾਹ ਪਾ ਲੈਂਦੇ ਹਨ
ਸਿਮਰ ਸਿਮਰ ਬੋਲ ਗਾਇਨ ਸੁਣਾਓ
ਸਿਮਰਨੇ ਜੋ ਪਰਮੇਸ਼ਰ ਦੇ ਸਿਮਰ ਨੂੰ ਸਿਮਰ ਲਿਆ ਮਨ ਬਾਣੀ ਕੀਰ ਕਰਕੇ ਰਸਨਾ ਕਰਕੇ ਗੁਣਾਂ ਨੂੰ ਗਾ ਗਾ ਕੇ ਸੁਣਾਉਣਾ ਕਰਦੇ ਹੋਰ ਮੈਂ ਅਧਿਕਾਰੀਆਂ ਨੂੰ
ਸੰਸਾਰ ਧਰਮ ਨਹੀਂ ਕੱਢ ਗਿਆ
ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪ੍ਰਮਾਣ ਆਦਿਕ ਸੰਸਾ ਨਹੀਂ ਹੁੰਦਾ ਤੇ ਨਾ ਧਰਮ ਸਰੂਪ ਦਾ ਭੁਲੇਖਾ ਹੁੰਦਾ ਕਿਸੇ ਪ੍ਰਕਾਰ ਦਾ ਵਿਆਪਦਾ ਲੱਗਦਾ ਨਹੀਂ ਹੈ
ਪ੍ਰਗਟ ਪ੍ਰਤਾਪ
ਉਹਨਾਂ ਦਾ ਪ੍ਰਗਟ ਪ੍ਰਤਾਪ ਉਹਨਾਂ ਦਾ ਸਾਰੇ ਸੰਸਾਰ ਚ ਜਾਣਿਆ ਜਾਂਦਾ ਮਹਾਂਪੁਰਖਾਂ ਦਾ ਸਰੂਪ ਚ ਪਹੁੰਚਣ ਵਾਲਾ ਬਾਕੀ ਸਾਧ ਨਹੀਂ ਕੋਈ ਬਣਿਆ ਉਹ ਹੀ ਸਾਧੂ ਹੈ ਜਿਹੜਾ ਇਸ ਵਾਹਿਗੁਰੂ ਦੇ ਸਰੂਪ ਚ ਪਹੁੰਚਣ ਵਾਲਾ ਪ੍ਰਾਪਤ ਹੋ ਜਾਂਦਾ ਹੈ
ਨਾਨਕ
ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਲੀ ਸਦਾ ਸਦਾ ਬਿਖਾ ਜਾਈਏ ਨਾਨਕ ਪਾਪ ਸਦ ਬਲਿਹਾਰ ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਲੀ ਬਿਹਾਰ ਜਾਈ ਉਸ ਵਾਹਿਗੁਰੂ ਨੂੰ ਪਛਾਣ ਲਿਆ ਹੈ ਸਲੋਕ ਧਨ ਧਨ ਕਹਾ ਪੁਕਾਰ ਜਿਹੜੇ ਗੁਰਮੁਖ ਪਿਆਰੇ ਹਨ ਧਨ ਨੂੰ ਲੋਕ ਦੁਨੀਆਂ ਦਾ ਸੁਭਾਅ ਧਨ 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 ਕੋ ਪਾਖੀ ਜਾਂ ਕਾ ਜਲਦ ਬਣਾਓ ਸਭ ਮੁਲਖ ਤੇ ਜਾ ਕੋ ਫਰਾ ਸਭ ਚੱਲ ਕਰ ਸੁਣਾਓ ਸਾਨੂੰ ਧਨ ਧਨ ਸਾਰੇ ਕਹਿੰਦੇ ਆ ਜਿਹਦੇ ਕੋਲ ਪੈਸੇ ਹੋਣ ਜਿਸ ਪ੍ਰਕਾਰ ਇੱਕ ਸਾਹਿਬ ਸੁਣੇ ਜੀ ਕਾਫੀ ਵਿੱਚ ਸਬਜ਼ੀ ਸੀ ਉਹ ਘਾਹ ਖੋਦ ਕੇ ਗੁਜ਼ਾਰਾ ਕਰਿਆ ਕਰੇ ਗੁਜ਼ਾਰਾ ਕਰਦੇ ਕਰਦੇ ਉਹਨੂੰ ਇੱਕ ਦਿਨ ਜਿੱਥੇ ਘਾਹ ਖੋਦਦਾ ਸੀ ਉਹ ਥਾਂ ਪੜਦਿਆਂ ਵਿੱਚੋਂ ਇੱਕ ਥੈਲੀ ਉਹਨੂੰ ਧਰਦੀ ਮਿਲ ਗਈ ਉਹ ਥੈਲੀ ਦੇ ਨਾਲ 500 ਰੁਪਏ ਦੇ ਨਾਲ ਉਹਨੂੰ ਮੱਗੀ ਬਣਾ ਲਈ ਤੇ ਮੱਗੀ ਦੇ ਵਿੱਚ ਚੜ ਕੇ ਸੈਰ ਕਰਿਆ ਕਰੇ ਲੋਕ ਇਹਨੂੰ ਧਨ ਹੋਇਆ ਜਾਣ ਕਰਕੇ ਲਾਗੇ ਸਲਾਮਾਂ ਕਰਨ ਇਹ ਕਿਹਾ ਕਰੇ ਮੈਂ ਕਹਿ ਦੂੰਗਾ ਸਾਰੇ ਲੋਕ ਹੈਰਾਨ ਵੀ ਇਹ ਚੂੜੇ ਦੇ ਕੋਲ ਮਾਇਆ ਤਾਂ ਆ ਗਈ ਹੈ ਇਹ ਕਹਿ ਦੂੰਗਾ ਕਹਿੰਦਾ ਹੈ ਇਹ ਸਾਰਿਆਂ ਨੂੰ ਮਖੌਲ ਕਰਦੇ ਨੂੰ ਪੁੱਛੀਏ ਤਾਂ ਸਹੀ ਸਾਰੇ ਮੇਰੇ ਕੋਲ ਪੁੱਛੇ ਦੱਸ ਵੀ ਇਹ ਗੱਲ ਕੀ ਹੈ ਤੇਰੇ ਕੋਲ ਚਾਰ ਪੈਸੇ ਹੋਵੇ ਤੈਨੂੰ ਅਸੀਂ ਸਲਾਮ ਕਰਦੇ ਹਾਂ ਸਾਹੂਕਾਰ ਜਾਣ ਕੇ ਤੂੰ ਇਹ ਗੱਲ ਦੱਸ ਤੂੰ ਇਉਂ ਕਹਿੰਦੇ ਕਹਿ ਦਿਆਂਗਾ ਕਹਿੰਦਾ ਮੈਨੂੰ ਪਤਾ ਮੈਂ ਤਾਂ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ ਅਤੇ ਮੈਨੂੰ ਕੌਣ ਜਾਣਦਾ ਸੀ ਤੁਸੀਂ ਮੇਰੇ ਕੋਲ ਚਾਰ ਪੈਸੇ ਕਰਕੇ ਸਾਰੇ ਸਲਾਮਾਂ ਕਰਦੇ ਹੋ ਮੈਨੂੰ ਵੀ ਸਲਾਮ ਕਰਕੇ ਮਾਇਆ ਨੂੰ ਸਲਾਮ ਕਰਦੇ ਹੋ ਇਸ ਕਰਕੇ ਮੈਂ ਕਹਿੰਦਾ ਉਸ ਮਾਇਆ ਨੂੰ ਕਹਿ ਦੋ ਮੈਂ ਤੈਨੂੰ ਫਲਾਨਾ ਮੱਥਾ ਟੇਕਦਾ ਸੀ ਫਲਾਨਾ ਸਲਾਮ ਕਰਦਾ ਸੀ ਸੁਣ ਕੇ ਹੈਰਾਨ ਹੋ ਗਏ ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਇਹ ਸੁਭਾਅ ਐਸਾ ਕਹਿੰਦੇ ਹਨ ਲੋਕ ਧਨ ਧਨ ਕਹਾ ਪੁਕਾਰ ਧਨ ਕਾਹਨੂੰ ਭਾਈ ਪੁਕਾਰਦੇ ਹੈ ਸਾਨੂੰ ਧਨ ਨੀ ਉਹ ਕਹਿੰਦੇ ਹਨ ਜਿਹੜਾ ਮਾਇਆ ਦਾ ਉਹ ਸਭ ਝੂਠਾ ਹੀ ਹੈ ਇਸ ਵਿੱਚ ਤੁਸੀਂ ਉਹ ਜੋੜਦੇ ਹਨ ਨਾਮ ਤੋਂ ਬਗੈਰ ਹਨ ਰੋਤ ਜਾਤ ਸਭ ਧੂ ਸਾਰੇ ਮਿੱਟੀ ਹੁੰਦੇ ਜਾਂਦੇ ਹਨ ਸਭ ਵੀ ਧੱਬਾ ਸੂਰ ਪੁਨੀਤ ਤੇ ਜਨੂਆਂ ਚਾਰਦੇ ਹਨ। ਸਦਾ ਸੂਰ ਪੁਨੀਤ ਤੇ ਜਨੂਆਂ ਸੱਦੇ ਅੱਖਰ ਦੁਆਰਾ ਕਹਿੰਦੇ ਹੈ। ਫਿਰ ਮਾਤਾ ਤੇਰੇ ਜਿਹੜੇ ਜਨ ਹਨ ਉਹਨਾਂ ਦੀ ਚਰਨ ਧੂੜ ਬੜੀ ਪਵਿੱਤਰ ਹੈ। ਮਹਾਂਪੁਰਖ ਹੈ ਜਿਨ੍ਹਾਂ ਦਾ ਉਸ ਸਾਧ ਸੰਗਤ ਦੀ ਧੂੜ ਵਿੱਚ ਮਨ ਵਿੱਚ ਰੁਚੀ ਹੈ, ਚਾਹੁੰਦਾ ਹੈ ਜਿਨ੍ਹਾਂ ਦਾ ਮਨ ਸੰਗਤ ਦੀ ਧੂੜ ਬਣਨਾ। ਧਾਨੋ ਪੁਰਖ ਹੈ, ਧਾਨੋ ਪੁਰਖ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਦੀ ਰੁਚੀ ਹੈ। ਹੋਰ ਸਾਰੀਆਂ ਰੁਚੀਆਂ ਹਟਦੀਆਂ ਇੱਛਾ ਨਾਮ ਦੀ ਹੈ। ਧਨ ਨਹੀਂ ਬਸ ਹੈ, ਸੁਰਗ ਨਾਸ਼ ਹੈ, ਧਨ ਨੂੰ ਨਹੀਂ ਉਹ ਚਾਹੁੰਦੇ ਹਨਗੇ ਕਿ ਸਾਡੇ ਪਾਸ ਵਾਲਾ ਪਦਾਰਥ ਹੋਵੇ। ਤੇ ਸਰਗ ਦੀ ਇੱਛਾ ਨੀ ਰੱਖਦੇ, ਆਖਾ ਨੂੰ ਚਾਹੁੰਦਾ ਹੈ, ਸਰਗ ਨੂੰ ਵੀ ਇਹ ਚਾਹੁੰਦੇ ਵੀ ਹਮਦੇ ਇੰਦਰ ਦੀ ਪਤਨੀ ਨੂੰ ਵੀ। ਅਤ ਸੈ ਪ੍ਰੀਤ ਸਾਧ ਰਾਜ ਰਾਵੇ ਬਾਜਨ ਹੋਤ ਹੈ ਨਿਰਦਾਵਾ ਹੈ ਨਿਸ਼ੰਕ, ਜੋ ਜਨ ਨਿਰਦਾਵਾ ਦਾ ਸੋ ਗਣਾ ਇੰਦਰ ਸੋ ਰੰਕ। ਉਹ ਜਿਹੜਾ ਜੋਹਾ ਜੋ ਇੰਦਰਾ ਉਹ ਜੋ ਕੰਗਾਲ ਹੈ, ਐਸੀ ਜਿਹੜਾ ਉਸ ਗੁਰਮੁਖ ਦੀ ਹੋ ਜਾਂਦੀ ਹੈ। ਹਜ਼ੂਰ ਫਰਮਾਉਂਦੇ ਹੈ ਨਾ ਤੁਹਾਨੂੰ ਬਾਂਸਦੇ ਹੈ ਚਾਹੁੰਦੇ ਹੈ, ਨਾ ਸਰਗ ਦੀ ਇੱਛਾ ਕਰਦੇ ਚਾਹੁੰਦੇ ਹਨ। ਪ੍ਰੀਤ ਸਾਧ ਰਾਜ ਰਾਜ ਹੈ, ਅਗੰਤ ਪਿਆਰੇ ਜਿਹੜੇ ਪ੍ਰੀਤੀ ਵਾਲੇ ਸਾਧ ਹੈ ਉਹਨੇ ਧੋੜੇ ਤੇ ਰੱਖਦੇ ਸਮਝੇ। ਉਹ ਜਿਹਨਾਂ ਨੂੰ ਪਰਮੇਸ਼ਵਰ ਦਾ ਨਾਮ ਨਹੀਂ ਮਿਸਰਦਾ ਕਦੇ, ਹਰ ਉਹ ਮਾੜੇ ਦੇ ਨਾਮ ਤੁਹਾਨੂੰ ਜਿਹਨਾਂ ਨੇ ਇਕੱਠਾ ਕੀਤਾ ਹੈ, ਅਗੰਤ ਪਿਆਰੀ ਜਾਣ ਕੇ ਸਾਧ ਸੰਗਤ ਦੀ ਧੂੜ ਵਿੱਚ ਰਹਿੰਦੇ ਹਨ। ਭੰਦੇ ਕਹਾ ਗਿਆ ਕਹਿ ਪਾਣੀ, ਉਹਨਾਂ ਦੇ ਸੰਗ ਜਿਹੜੇ ਦੁਨੀਆਂ ਦੇ ਭੰਦੇ ਹੈ ਭਾ ਜਾਣ ਵਾਲੇ ਮਨ ਨੂੰ ਪਸੰਦ ਜਾਣ ਵਾਲੇ, ਉਹ ਕਿਸ ਤਰ੍ਹਾਂ ਜਾਪਣ ਦੇ ਨਹੀਂ ਕਦੇ ਚਿੰਬੜ ਨਾਲ ਕਿਸਨੂੰ ਸਦਾ ਨਰਨੇਕ ਰਹਿੰਦੇ ਹਨ। ਕਰਦੇ ਹੋਏ ਲੱਖਾਂ ਕੰਮ ਕਰਦੇ ਵੀ ਫੇਰ ਵੀ ਕਰਦੇ ਵੀ ਅੱਗੇ ਨਰਨੇਕ ਹਨ। ਬ੍ਰਹਮ ਗਿਆਨੀ ਕੋ ਨਾਹੀ ਭੰਦਾ, ਜੋ ਏਕ ਸਾਧ ਅਨ ਕਟਹ ਲੈ ਜਾਣ, ਏਕ ਅਕਾਲ ਪੁਰਖ ਨੂੰ ਛੱਡ ਕੇ ਹਮ ਦੂਜੇ ਪਾਸੇ ਕਿਤੇ ਉਹ ਨਹੀਂ ਜਾਂਦੇ। ਉਹ ਦੁਨੀਆਂ ਦੇ ਧੰਦੇ ਮਾਇਆ ਦੇ ਧੰਦੇ ਕਾਹਨੂੰ ਚਿੰਬਣ ਕੇ ਨਹੀਂ ਲਾਪ ਦੇ ਲੱਗਦੇ ਹੈ, ਨਰਨੇਕ ਰਹਿੰਦੇ ਹਨ। ਉਹ ਅੰਮ੍ਰਿਤ ਨਾਮ ਦੇਵਤਾ ਹੈ ਸਾਧ ਸੰਗਤ ਜੀ, ਨਾਨਕ ਸਾਧ ਪੂਰਨ ਪ੍ਰਗਵਾਨ, ਉਹ ਸਾਧੂ ਹਨ, ਉਹ ਪੂਰਨ ਭਗਵਾਨ ਪਰਮੇਸ਼ਰ ਦਾ ਰੂਪ ਸੰਤ ਹਨ, ਉਹਨਾਂ ਨੂੰ ਪੂਰਨ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਬਣਾ ਲਵੇ ਕੋਈ ਕਿਸੇ ਤਰ੍ਹਾਂ ਬਣਾ ਲਵੇ, ਕੋਈ ਕਿਸੇ ਤਰ੍ਹਾਂ ਨਿਵਾਸ ਬਣਾ ਲਵੇ, ਭੇਖ ਹੁੰਦਾ ਜਿਹੜਾ ਅਸਲੀ ਨਾ ਹੋਣਾ ਉਹਦੇ ਨਕਲ ਬਣਾਉਣੀ ਉੱਤੋਂ। ਇਸ ਪ੍ਰਕਾਰ ਇੱਕ ਪ੍ਰਕਾਰ ਦੇ ਭੇਖ ਬਣਾ ਲਵੇ, ਅਤੇ ਇਸ ਪ੍ਰਕਾਰ ਦਾ ਗਿਆਨ ਵੇਦ ਸ਼ਾਸਤਰਾਂ ਦਾ ਸਾਂਝ ਦਾ ਜਿਹੜਾ ਹੈ ਤੱਤਾਂ ਦਾ ਗਿਆਨ ਸਿੱਖ ਲਵੇ, ਅਤੇ ਦੁਨੀਆਂ ਦਾ ਧਿਆਨ ਲਾਉਣਾ ਸਿੱਖ ਲਵੇ, ਇਕਾਗਰ ਕਰਨ ਰੂਪ ਮਨ ਹੱਥ ਮਿਲਿਆ ਲੈ ਕੇ ਅਗੇ ਮਨ ਚ ਪ੍ਰੇਮ ਨਾ ਜੋ ਲੱਗਾ ਹੋਵੇ। ਭਾਵੇਂ ਗਿਆਨ ਬਹੁਤ ਸਾਰੇ ਜਾਣੇ ਅਨੇਕਾਂ ਭੇਖ ਧਾਰੀ ਸਕੇ, ਤੇ ਮਨ ਦਾ ਹੱਥ ਹੋਵੇ ਅੰਦਰ, ਤੇ ਉਹਦੇ ਮਨ ਘਰ ਕੇ ਵਾਹਿਗੁਰੂ ਜੁੜਿਆ ਨਾ ਹੋਵੇ, ਮਨ ਦੇ ਹੱਥ ਕਰਕੇ ਕੋਈ ਵੀ ਭਾਈ ਵਾਹਿਗੁਰੂ ਨੂੰ ਮਿਲ ਨਹੀਂ ਸਕਿਆ ਹੁਣ ਤੱਕ। ਮਾਲਕ ਕਿਰਪਾ ਭਈ, ਉਹਦਾ ਸਤਿਗੁਰੂ ਜੀ ਕਹਿੰਦੇ ਜਿਹਨਾਂ ਤੇ ਮੇਰੇ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ, ਭਗਤ ਵਾਲੀ ਭਾਈ ਗਿਆਨ ਵਾਲ ਕੇ ਭਗਤੀ ਕਰਦੇ ਹਨ। ਸਭ ਸੰਗਤ ਵੀ ਚਾਰ ਪ੍ਰਕਾਰ ਦੇ ਭਗਤ ਹੁੰਦੇ ਹੈ। ਇੱਕ ਅਰਥ ਅਰਥੀ ਭਗਤ ਹੁੰਦਾ ਹੈ, ਗੀਤਾ ਵਿੱਚ ਲਿਖੇ ਹੋਏ ਹੈ, ਅਰਥ ਅਰਥੀ ਉਹ ਭਗਤ ਅਰਥ ਨਾਲ ਪਦਾਰਥਾਂ ਦੇ ਅਰਥੀ ਮੰਗਦਾ ਹੋਵੇ। ਜੇ ਸਲਾਮੀ ਨੇ ਭਗਵਾਨ ਦੇ ਪਾਸੋਂ ਸੋਨੇ ਦੇ ਮੰਦਰ ਬਣਾਉਣ ਵਾਸਤੇ ਯਾਤਰਾ ਜਾ ਕੇ ਕੀਤੀ, ਚਾਰ ਪਾਰ ਸੁਰਤ ਪਠਾਏ, ਉਹ ਸਲਾਮੇ ਦੇ ਮਹਾਰਾਜ ਸੋਨੇ ਦੇ ਮੰਦਰ ਬਣਾ ਕੇ ਸਲਾਮਾ ਪੁਰੀ ਵਿੱਚ, ਇਹ ਅਰਥ ਅਰਥੀ ਭਗਤ ਹੁੰਦੇ ਹੈ। ਇੱਕ ਅਰਥ ਭਗਤ ਹੁੰਦੇ ਹੈ, ਦੁਖੀ ਹੋ ਕੇ ਵੀ ਹੁਣ ਉਹ ਮਾਂ ਨੂੰ ਮਤੇਰੀ ਨੂੰ ਚੰਬਿਆ ਸੀ, ਤੇ ਉਸ ਵੇਲੇ ਪਰਮੇਸ਼ੁਰ ਦੀ ਭਗਤੀ ਕੀਤੀ ਕਿ ਸੁਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਣ ਮੀਤਾ। ਇਹ ਆਰਥ ਭਗਤ ਹੁੰਦੇ ਹੈ, ਦੁੱਖ ਲੱਗੇ ਤਾਂ ਪਰਮੇਸ਼ੁਰ ਵੱਲ ਕਰਨ ਹੁੰਦੇ ਹੈ, ਇਹ ਆਰਥ ਭਗਤ ਹਨ। ਇੱਕ ਸਾਲ ਸਮੇਂ ਦੀ ਆਨੰਦ ਭਗਤ ਹੁੰਦੇ ਹੈ, ਆਨੰਦ ਭਗਤ ਜਿਹੜੇ ਨਾਮਦੇਵ ਵੀ ਹੋਏ ਹੈ, ਜਿਹੜੇ ਕਬੀਰ ਸਾਹਿਬ ਵੀ ਹੋਏ ਹੈ, ਜਿਹੜਾ ਬਾਰਾਂ ਸਾਲ ਤੋਂ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਹੋ, ਤਾਂ ਇੱਕ ਰਵੱਈਆ ਲੈ ਹੋ, ਆਮ ਦੇਵ ਲੈ ਲੈਂਦੇ ਹੋ, ਇੱਕ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਦੀ ਉਪਾਸਨਾ ਦੀ ਲੋੜ ਨਹੀਂ ਰੱਖਦੇ, ਪਾਣ ਜਹੇ ਜਾਂਦੇ ਤੋਰੇ ਪਾਸੇ ਕੋਆਂ ਖਤਰੇ ਨਹੀਂ ਹਨ। ਇਸ ਪ੍ਰਕਾਰ ਦਾ ਜਿਵੇਂ ਜੀਵਨ ਆਨੰਦ ਭਗਤ ਹੁੰਦੇ ਹੈ, ਹਰ ਦੂਜਾ ਦੇ ਪਤਿਬਰ ਦਾ ਇਸਤਰੀ ਆਪਣੇ ਪਤੀ ਤੋਂ ਬਿਨਾਂ ਵੱਡਿਆਂ ਨੂੰ ਪਿਤਾ ਸਮਝਦੀ ਹੈ, ਛੋਟਿਆਂ ਨੂੰ ਪੁੱਤਰ ਸਮਝਦੀ ਹੈ, ਅਤੇ ਬਰਾਬਰ ਦਿਆਂ ਨੂੰ ਭਾਜੀ ਸਮਝਦੀ ਹੈ, ਆਪਣੇ ਪਤੀ ਨੂੰ ਇੱਕ ਪਰਮੇਸ਼ੁਰ ਰੂਪ ਕਰਕੇ ਸਮਝਦੀ ਹੈ। ਇਹ ਜਿਹੜੇ ਭਗਤ ਬਿਨਾਂ ਵਾਹਿਗੁਰੂ ਤੋਂ ਹੋਰ ਕਿਸੇ ਪਾਸੇ ਇੱਛਾ ਨਹੀਂ ਰੱਖਦੇ, ਉਹ ਆਨੰਦ ਭਗਤ ਹੁੰਦੇ ਹੈ। ਜੇ ਮਹਾਰਾਜ ਕਹਿੰਦੇ ਦਾਸ ਅਨੰਦ ਮੇਰਾ ਨਹੀਂ ਰੂਪ, ਉਹ ਆਨੰਦ ਭਗਤ ਸਾਡਾ ਸਰੂਪ ਹੀ ਆਪਣੇ। ਇਸ ਪ੍ਰਕਾਰ ਚੌਥੇ ਭਗਤ ਨੇ ਭਗਤ ਗਿਆਨੀ ਗਿਆਨਵਾਨ ਹੋ ਕੇ ਭਗਤੀ ਕਰਨੀ, ਜਿਸ ਵਕਤ ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਬੁੱਢਾ ਸਾਹਿਬ ਨੂੰ ਬ੍ਰਹਮ ਗਿਆਨ ਦੇ ਦਿੱਤਾ, ਉਸ ਵੇਲੇ ਭਾਈ ਬੁੱਢਾ ਸਾਹਿਬ ਨੇ ਕਿਹਾ ਭਾਈ ਤੁਸੀਂ ਵੀ ਰਾਤ ਉੱਠ ਕਰਕੇ ਇਸ਼ਨਾਨ ਕਰਿਆ ਕਰਨਾ ਤੇ ਸੰਗਤ ਬੈਠ ਕਰਕੇ ਸਮਾਂ ਬਤੀਤ ਕਰਿਆ ਕਰਨਾ, ਤੜਕੇ ਉੱਠ ਕਰਕੇ ਸਿਮਰਨ ਕਰਿਆ ਕਰਨਾ। ਭਾਈ ਬੁੱਢਾ ਸਾਹਿਬ ਕਹਿਣ ਲੱਗੇ ਉਹਨੇ ਮਹਾਰਾਜ ਨੂੰ ਭਜਨ ਕਰਨ ਯੋਗ ਤੁਸੀਂ ਸਮਝੋ, ਹੁਣ ਤਾਂ ਮੇਰੀ ਬਿਰਤੀ ਇੱਡੀ ਬਚਾਤੀ ਇੱਥੇ ਭਜਨ ਦੀ ਮੈਨੂੰ ਲੋੜ ਹੀ ਨਹੀਂ ਕੋਈ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਠੀਕ ਹੈ ਭਾਈ ਬੁੱਢਾ ਸਾਹਿਬ, ਤੈਨੂੰ ਕੋਈ ਲੋੜ ਨਹੀਂ ਮਿਹਨਤ ਕਰਨ ਦੀ, ਹੁਣ ਤੂੰ ਇਹਦੇ ਨਿਗਾਹ ਨਾਲ ਏਦਾਂ ਉੱਚਾ ਹੋ ਚੁੱਕਾ ਹੈ, ਪਰ ਇਹ ਬਸ ਜਿਸ ਦੀ ਕਿਰਪਾ ਤੁਸੀਂ ਕਰਕੇ ਏਦਾਂ ਉੱਚਾ ਹੋਇਆ ਉਹਨਾਂ ਦੀ ਆਗਿਆ ਵੀ ਮੰਨਣੀ ਹੈ ਕਿ ਨਹੀਂ। ਤੇਰੀ ਸਮਝ ਕਰਕੇ ਦੁਨੀਆਂ ਨੂੰ ਲਾਭ ਹੋਵੇਗਾ, ਇਸ ਕਰਕੇ ਗਿਆਨਵਾਨ ਹੋ ਕੇ ਭਗਤੀ ਕਰਨੀ ਯੋਗ ਹੈ। ਇਹ ਸਤਿਗੁਰੂ ਸਾਹਿਬ ਜੀ ਨੂੰ ਬ੍ਰਹਮਤਾ ਭਾਈ ਬੁੱਢੇ ਸਾਹਿਬ ਨੂੰ ਇਸੇ ਪ੍ਰਕਾਰ ਭਾਈ ਦਾਨ ਸਿੰਘ ਨੂੰ ਜਦੋਂ ਮਹਾਰਾਜ ਅੰਮ੍ਰਿਤ ਛਕਾ ਦਸਵੀਂ ਪਾਤਸ਼ਾਹ ਦਾਨ ਸਿੰਘ ਵਾਲੇ ਗੁਰੂ ਸਾਹਿਬ ਦੇ ਵਿੱਚ ਇਹਦੀ ਬਿਰਤੀ ਅਸੀਂ ਵੀ ਜ਼ੋਰ ਸੀ ਮਹਾਰਾਜ ਨੂੰ, ਉਹਨੂੰ ਸਾਰ ਚੇਤਾ ਭੁੱਲ ਗਿਆ ਸਰੀਰ ਦਾ। ਮਹਾਰਾਜ ਸਾਹਿਬ ਕਹਿਣ ਲੱਗੇ ਮੈਂ ਭਾਈ ਅੰਮ੍ਰਿਤ ਦੀ ਰਹਿਤ ਰੱਖਣੀ। ਕਹਿਣ ਲੱਗਾ ਮਹਾਰਾਜ ਹੁਣ ਅੰਮ੍ਰਿਤ ਦੀ ਰਹਿਤ ਰੱਖਣ ਦੀ ਕੀ ਲੋੜ ਹੈ, ਇੱਕ ਮੂਲ ਅੰਮ੍ਰਿਤ ਮੇਰਾ ਮਨ ਤੋਂ ਸੂਤਲ ਖਵਾ ਗਿਆ, ਪਵਰ ਹੋ ਗਿਆ ਮਹਾਰਾਜ, ਮੇਰਾ ਮਨ ਠੰਡਾ ਹੋ ਗਿਆ, ਹੁਣ ਮੈਨੂੰ ਹੋਰ ਕੋਈ ਲੋੜ ਨਹੀਂ ਰਹੀ। ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਦੀ ਆਗਿਆ ਹੈ, ਸਾਡੇ ਕਿਸਾਰਾ ਪਾਇਆ, ਅਸੀਂ ਸਾਰੀ ਤਾਕਤ ਦਾ ਸਮੁੰਦਰ ਸਾਂਭ ਬੈਠੇ ਹਾਂ, ਅਗਰ ਫਿਰ ਸਾਡੇ ਕਿਰਪਾਨ ਪਾਈ ਹੈ, ਸਾਡੇ ਸੁੰਦਰ ਕੇਸ ਹੈ, ਸਾਡੇ ਕੰਘਾ ਹੈ, ਕੜਾ ਹੈ, ਤੇ ਕਹਿੰਦੇ ਬ੍ਰਹਮ ਗਿਆਨੀਆਂ ਦਾ ਪੰਥ ਅਸੀਂ ਬਣਾਇਆ। ਮਹਾਰਾਜ ਕਹਿੰਦੇ ਤੈਨੂੰ ਰੱਖਣਾ ਪਊਗਾ, ਸੁਣ ਕੇ ਡਾਂਸ ਦਾ ਸੀਸ ਹੋ ਗਿਆ ਸਤਵਚ ਨੂੰ ਮਹਾਰਾਜ। ਪਹਿਲਾਂ ਕੇਸ ਰਖਾਉਣੇ ਤੇ ਅਸੀਂ ਕਹਿਣ ਲੱਗੇ ਵੀ ਕੇਸ ਕਿਸ ਵਾਸਤੇ ਰਖਾਉਣੇ ਹਾਂ, ਮਹਾਰਾਜ ਕਹਿੰਦੇ ਨਰਕ ਤੋਂ ਕੱਢ ਲਾਂਗੇ ਧੋ ਕੇ ਜਦੋਂ ਵੇਖਾਂਗੇ, ਸਾਡਾ ਸਿੱਖ ਨਰਕ ਪਿਆ ਹੋਇਆ। ਮਹਾਰਾਜ ਨੇ ਦਾੜੀ ਨੂੰ ਫੜ ਕੇ ਕਹਿ ਲਿਓ ਹੱਥ ਦੇ ਮਹਾਰਾਜ ਸਾਹਿਬ, ਕਹਿੰਦੇ ਬਲਵਈ ਦੀਆਂ ਸੁਧਾ ਹੀ ਬੋਲਦਾ, ਨਹੀਂ ਕੇਸ ਰੱਖਣੇ ਪੈਣਗੇ। ਕਹਿਣ ਲੱਗਾ ਮਹਾਰਾਜ ਤੁਸੀਂ ਲਿਖਿਆ ਹੈ ਹਰ ਵੇਲੇ ਦੇ ਲੱਕੜੀ ਦਾ ਚੁੱਲਾ, ਕਿਸ ਵੇਲੇ ਦੇ ਹਕਾਸ ਕਾ ਕੁੱਲਾ, ਕੇਸ ਦਾ ਮਹਾਰਾਜ ਸਿਖਾ ਸਰ ਜਾਣਗੇ ਨਾਲ ਕੁਲੇ ਜਾਣਗੇ। ਮਹਾਰਾਜ ਕਹਿੰਦੇ ਰੱਖਣੇ ਚਾਹੁੰਦੇ ਮਹਾਰਾਜ ਦਿਖਾਓ। ਸਤਿਗੁਰੂ ਜੀ ਨੇ ਮਾਲ ਕੌਂਸਲ ਦੀ ਵਾਰ ਹੈ, ਬਾਬੇ ਵੀਰ ਸਿੰਘ ਜੀ ਦੀ ਦਸੋਂ ਦੀ ਬੀਬੀ ਸੀ ਨਾ ਪੰਨੇ ਸਾਹਿਬ, ਉਹਦੇ ਵਿੱਚ ਆਉਂਦੀ ਹੈ, ਉਹਦੇ ਵਿੱਚੋਂ ਕਹਾਉਂਦੀ ਹੈ ਦਿਲ ਕੇਸਾਂ ਸਿਰ ਕੁੱਟੀਆਂ ਨੂੰ ਝੁਲਾਰੇ ਕੌਣ ਸੁਧਾਰੇ। ਇਹ ਵਾਕ ਕਹੇ ਜਦੋਂ ਇਹ ਉਸਨੂੰ ਦਿਖਾਇਆ ਮਹਾਰਾਜ ਮੱਥੇ ਦੇ ਪੀਣ ਵਾਸਤੇ, ਪਰ ਲੋਕ ਦੀ ਹਾਲ ਦਿਖਾਈ ਜਿਹੜੇ ਬਿਨਾਂ ਕੇਸਾਂ ਦੇ ਕੁੱਟ ਪੈਂਦੀ ਸਾਫ ਸੂਰ ਤੁਸੀਂ ਵਿਗਾੜ ਦਿੱਤੀ ਹੈ, ਅਸੀਂ ਮਹਾਰਾਜ ਅੱਗੇ ਆ ਕੇ ਸਾਨੂੰ ਜਨਮ ਦਿਓ, ਮਨੁੱਖਾਂ ਦੇ ਕੇਸ ਰੱਖਾਂਗੇ, ਜਦੋਂ ਸਿੱਖ ਬਣਾਂਗੇ। ਉਸ ਵੇਲੇ ਕਹਿੰਦੇ ਹੁਣ ਚੁਰਾਸੀ ਭੁੱਖ ਨੀ ਕੋਈ ਛੇਤੀ ਸਿੱਖੀ ਨਹੀਂ ਮਿਲ ਸਕਦੀ, ਲੋਕ ਤੇ ਡਾਂਸ ਰੋਣ ਲੱਗ ਗਿਆ। ਮਹਾਰਾਜ ਮੈਨੂੰ ਪ੍ਰਲੋਕ ਦੀ ਹਾਲ ਦਾ ਪਤਾ ਲੱਗ ਗਿਆ, ਮੈਂ ਜ਼ਰੂਰ ਰੱਬ ਨੂੰ ਯਕੀਨ ਸਾਫ ਸੁਰਤ ਰੱਖਾਂਗਾ, ਕਿਰਪਾ ਕਰੋ ਮੈਨੂੰ ਬਖਸ਼ਿਸ਼ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਪ੍ਰਲੋਕ ਦੀ ਹਾਲਤ ਵੀ ਵਿਖਾ ਕੇ ਬਖਸ਼ਾ ਕਰਦੇ ਆ, ਫਿਰ ਇਹਨੂੰ ਰਹਿ ਕੇ ਖਾਈ ਮਾਰੇ ਨੇ ਤਮਾਖੂ ਇਹਦਾ ਸਦਾਇਆ। ਮਹਾਰਾਜ ਕਹਿੰਦੇ ਕਦੇ ਨੀ ਹੱਥ ਰਹਿੰਦਾ, ਇਸ ਪ੍ਰਕਾਰ ਦੀ ਸਿੱਖੀ ਬਖਸ਼ ਕੇ ਪੂਰਨ ਬਣਾ ਤਾ। ਇਸ ਤਰ੍ਹਾਂ ਦੇ ਜਿਹੜੇ ਗੁਣ ਬਖਸ਼ ਰਹੇ ਭਗਤ ਗਿਆਨੀ ਦੀ ਵਾਸਤਾ ਹੈ, ਗੱਲਾਂ ਸਿੱਖ ਲੈਣੀਆਂ, ਦੋ ਚਾਰ ਪੁਸਤਕਾਂ ਪੜ੍ਹ ਲੈਣੀਆਂ, ਪੜ੍ਹੇ ਗ੍ਰੰਥ ਬਣ ਬੈਠੇ ਗਿਆਨੀ, ਗ੍ਰੰਥ ਪੜ੍ਹ ਕੇ ਗਿਆਨੀ ਬਣ ਜਾਣਾ, ਉਹ ਨਹੀਂ ਗਿਆਨੀ ਬਣਿਆ ਜਾਂਦਾ। ਹਜ਼ੂਰ ਕਹਿੰਦੇ ਹਨ ਗੱਲਾਂ ਗਿਆਨ ਨਹੀਂ ਮੁੱਖ ਬਾਤ, ਭਾਈ ਮੋਹਣੀਆਂ ਗੱਲਾਂ ਕਰਨ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾਨਕ ਜੋਗਤ ਸਾਸਰ ਕਰ ਪੂਰੇ ਵਾਸਾ ਇਉਂ ਕਹਿੰਦਾ ਹੈ, ਵਿਸਾ ਇਉਂ ਕਹਿੰਦਾ ਹੈ, ਯੋਗ ਇਉਂ ਕਹਿੰਦਾ ਹੈ, ਵਿਸ਼ੇਸ਼ ਇਉਂ ਕਹਿੰਦਾ ਹੈ, ਪਤੰਜਲੀ ਇਉਂ ਕਹਿੰਦਾ ਹੈ, ਅਤੇ ਇਸ ਪ੍ਰਕਾਰ ਖਾਸ ਇਉਂ ਕਹਿੰਦਾ ਹੈ, ਇਉਂ ਅਨੇਕਾਂ ਜੁਗਤੀਆਂ ਸਿੱਖਣ ਦੇ ਸਾਸ ਰਹਿਣੀਆਂ। ਤਰ੍ਹਾਂ ਤਰ੍ਹਾਂ ਦੇ ਉਦਾਹਰਣ ਦਈਏ, ਪ੍ਰਸਥਾਨ ਦਈਏ, ਗਿਆਨੀ ਸੋਏ ਜਾ ਕੇ ਦ੍ਰਿੜ ਸੋਏ ਗਿਆਨੀ ਨਹੀਂ ਬਣਿਆ ਜਾ ਸਕਦਾ। ਗਿਆਨਵਾਨ ਉਹ ਹੈ ਜਿਹਦੇ ਅੰਦਰ ਦ੍ਰਿੜ ਪੱਕਾ ਵੱਸਦਾ, ਸੋ ਪਰਮੇਸ਼ਰ ਆਪ ਜਿਹੜਾ ਪਰੋਖ ਹੋ ਕੇ ਪਾਲਣਾ ਕਰਦਾ, ਹਰੇਕ ਸ਼ਾਸਤਰਾਂ ਤੋਂ ਕੋਈ ਪ੍ਰਤੀਪਾਦ ਨਹੀਂ ਪੈਦਾ, ਸੁਣ ਕਪਾਸ ਜੋਗ ਨਾ ਹੋਵੇ ਆਪ ਗਈ ਮੈਂ ਹੁਣ ਬ੍ਰਹਮ ਗਿਆਨੀ ਹੈ ਪੂਰਨ, ਸਾਡੇ ਤੋਂ ਰੱਬ ਵਿੱਚ ਫਰਕ ਨਹੀਂ, ਇਹ ਉਹ ਕਹਿ ਨਾ ਬਈ ਪੂਰਨ ਬਣਿਆ ਜਾਂਦਾ। ਅਤੇ ਜੋ ਸੁਣ ਲਿਆ ਬਹੁਤ ਚੇਲੇ ਚੱਲਦੇ ਸੀਤ ਪ੍ਰਸਾਦ ਛੱਡਣ ਵਾਲੇ, ਮਹਾਰਾਜ ਤੁਸੀਂ ਪਰਮੇਸ਼ਰੀ ਹੋ, ਸਾਡੇ ਰਾਤ ਨੂੰ ਲੱਤਾਂ ਅੱਧ ਹੋ ਜਾਂਦੀਆਂ, ਸਿਰ ਅੱਧ ਹੋ ਜਾਂਦਾ, ਪੇਟ ਜੋੜ ਲੈਂਦੇ ਹੋ, ਤੇ ਉਹ ਕਹੇ ਤੇ ਸੋਨੇ ਕਰਕੇ ਜੋੜ ਨਹੀਂ ਹੋ ਸਕਦਾ, ਮੌਤ ਨਹੀਂ ਬਣ ਸਕਦਾ ਆਦਮੀ ਕੋਈ, ਕਰੇ ਬਗੈਰ ਨਹੀਂ ਪ੍ਰਾਪਤੀ ਹੋ ਸਕਦੀ, ਜੋੜ ਨਹੀਂ ਹੋ ਸਕਦਾ ਉਸ ਪਰਮੇਸ਼ਰ ਤੇ। ਰਾਮੀ ਰਹਿਤ ਆ ਗਿਆ ਜਿਹੜੇ
ਜਾਤਾ
ਰਹਿਤ ਰੱਖਦਾ ਮਹਾਰਾਜ ਦੀ ਦੱਸੀ ਹੋਈ ਅਤੇ ਆਗਿਆ ਦੋਨੋਂ ਜੀ ਨੂੰ ਪੱਕੀ ਹੈ। ਮਹਾਰਾਜ ਦੀ ਆਗਿਆ ਵਿੱਚ ਪੱਕਾ ਰਹਿੰਦਾ, ਰੂਹ ਵਿੱਚ ਪੱਕਾ ਰਹਿੰਦਾ, ਭਾਣਾ ਮੰਨਦਾ ਹੈ, ਗੁਰਮੁਖ ਨਾਮ ਦਾ ਇਸ਼ਨਾਨ, ਪਿਛਲੀ ਰਾਤੀ ਉੱਠਣਾ, ਉਸ ਪ੍ਰਕਾਰ ਨਾਮ ਦਾ ਇਸ਼ਨਾਨ ਵਧਾਏ, ਇਹ ਰੋਜ਼ ਰੱਖਦਾ ਹੈ ਜਿਹੜਾ ਉਸ ਵੇਲੇ ਸੀਤ ਸਭ ਦੁੱਖ ਸੁਖ ਮੰਨਦਾ ਹੈ ਤੇ ਸੋਭ ਹਰਕਣੀ ਜੀ ਅੰਦਰ ਇਸ ਪ੍ਰਕਾਰ ਉਸ ਨੂੰ ਗਰਮੀ ਤੇ ਸੀਤ ਠੰਡਾ ਸਾਰੇ ਕੋਲ ਠੰਡ ਤੇ ਗਰਮੀ ਕੋਲ ਵੀ ਪ੍ਰਤੀਤ ਹੁੰਦੀ ਹੈ। ਐਦਾ ਜਿਹਦੇ ਅੰਦਰ ਜਨਮ ਦੀ ਸ਼ਕਤੀ ਹੋ ਗਈ ਸੀਤ ਉਸਨੇ ਇਹਦਾ ਨਾਮ ਪਿੱਛਿਆ ਹੈ। ਅਸੀਂ ਪਿੱਛੇ ਦੇ ਅੰਦਰ ਆਦਮੀ ਗਰਮੀ ਤੇ ਠੰਡ ਕੋਲ ਸਹਾਰ ਨਹੀਂ ਹੁੰਦਾ, ਇਸ ਲਈ ਗਰਮੀ ਤੇ ਠੰਡ ਗਰਮ ਆਦਮੀ ਮਿਲਦੇ ਆ ਕਈ, ਉਹਨਾਂ ਦੀ ਬੋਲੀ ਸਹਾਰ ਨਹੀਂ ਹੁੰਦਾ, ਕਈ ਠੰਡੇ ਪੈਰੀ ਪੈਣ ਵਾਲੇ ਮਿਲਦੇ ਆ ਉਹਨਾਂ ਦੀ ਵੀ ਸਹਾਰ ਤੇ ਉਹਨਾਂ ਦੇ ਮੋਹ ਨਹੀਂ ਫਸਦਾ, ਗਰਮੈਸ਼ ਨੂੰ ਵੇਖ ਕੇ ਸ਼ਰਾਪ ਨਹੀਂ ਦਿੰਦਾ, ਉਹ ਕ੍ਰੋਧੀ ਆਦਮੀ ਤੇ ਸੰਤੀ ਵਾਲੇ ਆਦਮੀ ਬਹੁਤ ਕੋਲ ਦਿੱਤੀ ਹੈ ਦਿੱਤੀ। ਰਾਮੀ ਪੱਪ ਫਰੋਖ ਦੀ ਚਾਰ ਮੇਰੇ ਧਿਆਨ ਮੋਲੇ ਦਾ ਪੱਪ ਸਿਧਾਂਤ ਹੈ ਜਿਹਨਾਂ ਗੁਰਮੁਖਾਂ ਨੇ ਵਿਚਾਰ ਕੀਤੀ ਹੈ ਸ਼ਬਦਾਂ ਵਿੱਚ। ਨਾਨਕ ਦਾਸ ਕਿਰਪਾ ਭਾਈ ਮੇਰੇ ਦਿਨਾਂ ਤੇ ਮੇਰੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹ ਬ੍ਰਹਮ ਗਿਆਨ ਰੱਖਦੇ ਬਣੇ ਆ ਭਾਈ, ਤੇ ਪੰਜ ਪੌੜੀਆਂ ਇੱਥੋਂ ਤੱਕ ਹੋ ਗਈਆਂ ਨੇ, ਸਮਾਂ ਪੂਰਾ ਹੋ ਗਿਆ। ਰਾਮੀ ਪੱਤ ਗੁਰਮੁਖ ਜੀ ਚਾਰੀ ਨਾਨਕ ਦਾਸ ਕਿਰਪਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਰਾਮਦਾਸ ਗੋ ਜਿਸ ਰਾਤ ਮੈਂ ਸਵਾਰ ਆਸਮੀ ਮਹੱਲਾ ਚੌਥਾ ਇੱਛਾ ਪੂਰਕ ਸਾਰੇ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਇੱਛਾ ਪੂਰਕ ਸਾਰੇ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਸੋ ਸਾਹਿਬ ਚਾਹੀਏ ਮੇਰੇ ਜੀਵਨ ਤਾਂ ਸਾਰੇ ਸੁਖ ਪਾਵਾ ਹੈ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਰ ਪਲਟ ਮੁਖ ਉਜਲ ਹੋਈ ਹੈ ਨਿਚਾਈਆ ਹਰ ਪੁਰਖ ਨਿਰੰਜਨ ਜਾਂ ਹਰ ਸਿਮਰਨ ਪਾਇਆ ਤਾਂ ਪਾਲ ਜਪ ਕੀ ਵੜ ਭਾਗੀ ਹਰ ਜਪਨਾ ਜਨ ਨਾਨਕ ਕੌ ਗੁਰ ਤੂੰ ਮਦਦੀ ਜਪ ਹਰ ਭਜਨ ਕਰਨਾ ਜਾਂ ਹਰ ਸਿਮਰਨ ਪਾਇਆ ਤਾਂ ਪਾਲ ਜਪ ਕੀ ਵੜ ਭਾਗੀ ਹਰ ਜਪਨਾ ਜਨ ਨਾਨਕ ਕੌ ਗੁਰ ਤੂੰ ਮਦਦੀ ਜਪ ਹਰ ਭਜਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਅਕਾਲ ਉਹਨੂੰ ਮਾਪੀ ਸ਼ਿਸ਼ਟੀ ਚ ਆਏ ਆ, ਉਹਨੇ ਆਏ ਨੀ ਹੁਣ ਸੰਸਾਰ ਦੇ ਵਿੱਚ। ਤੇ ਉਹ ਕਹਿੰਦੇ ਆ ਤੁਸੀਂ ਦੁਨੀਆਂ ਦੀ ਜਨਮ ਧਾਰ ਕੇ ਆਏ ਹੋ, ਆਉਣ ਮਾਤਰ ਆਏ ਵਾਪਸ ਆਉਣਾ ਆਏ ਆਏ ਕਹੋਗੇ ਤੁਸੀਂ, ਕਹਿੰਦੇ ਨਹੀਂ ਆਏ ਸਮਝੋ ਮੁਰਦੇ ਪਸ਼ੂਆਂ ਦੀ ਨਿਆਣੀ ਹੋਣਗੇ, ਜਿਹੜੇ ਪਰਮੇਸ਼ਰ ਦੇ ਸਰੂਪ ਨੂੰ ਬੁੱਝੇ ਤੋਂ ਬਗੈਰ ਹਨ, ਪਸ਼ੂ ਜਿਹੜੇ ਛੁਪਾਏ ਹਨ ਉਹਨਾਂ, ਉਹ ਤਾਂ ਬਹੁਤ ਸਾਰੇ ਕੁਝ ਹਾਲਾਤਾਂ ਦਾ ਕੰਮ ਦਿੰਦੇ ਹਨ, ਖੂਹ ਦਾ ਕੰਮ ਦਿੰਦੇ ਹਨ। ਇਹ ਪਸ਼ੂ ਉਦੋਂ ਵੀ ਢੋਰ ਹੈ, ਮੁਰਦੇ ਪਸ਼ੂ ਦੀ ਨਿਆਣੀਆਂ ਦੀ ਕੁਝ ਵੀ ਹੋ ਸਕਦਾ ਜਾਂ ਪਸ਼ੂਆਂ ਤੋਂ ਢੋਰ ਜੇ ਇੱਕ ਤਾਂ ਕੋਟਲ ਪਸ਼ੂ ਹੁੰਦੇ ਹਨ ਘੋੜੇ ਆਦਿਕ, ਇੱਕ ਘੋੜਿਆਂ ਦਾ ਚਾਰਾ ਢੋਣ ਵਾਲੇ ਖੱਚਰਾਂ ਉੱਤੇ ਖੋਤੇ ਹੁੰਦੇ ਆ, ਉਹਨੂੰ ਢੋਰ ਪਸ਼ੂ ਕਹੀਦਾ। ਇਸੇ ਪ੍ਰਕਾਰ ਇਸਤਰੀ ਪੁੱਤਰ ਦਾ ਉਹਦੇ ਕੋਟਲ ਪਸ਼ੂ ਹੈ, ਉਹਨਾਂ ਦੇ ਢੋਣ ਵਾਲਾ ਖੋਤਾ ਤੇ ਖੱਚਰ ਵੀ ਨਹੀਂ ਆਉਂਦੀਆਂ ਨੇ, ਉਹਦਾ ਲਾ ਕੇ ਹਰਾਮ ਕਰਦਾ ਜਾਂਦਾ, ਮਹਾਰਾ ਭਜਨ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾ ਕਹਿੰਦੇ ਆ ਬਿਨਾਂ ਬੁੱਝੇ ਤੋਂ ਪਸ਼ੂਆਂ ਤੋਂ ਢੋਣ ਵਾਲਾ ਚਾਰਾ ਪਸ਼ੂ ਢੋਣ ਸਮਝ ਖਾਣਾ ਮੂਰਖਾ ਨਾਨਕ ਗੁਰਮੁਖ ਤੋਂ ਬੁੱਝਾ ਗੁਰਮੁਖ ਜਿਨ੍ਹਾਂ ਦੇ ਹਿਰਦੇ ਰੂਪੀ ਮੱਥੇ ਦੇ ਭਾਗ ਲਿਖੇ ਹੋਏ ਹਨ, ਸੱਚੇ ਪਾਤਸ਼ਾਹ ਅੰਤਾ ਕਰਨ ਦੇ ਅੰਦਰ ਮੱਥੇ ਦੇ ਭਾਗ ਲਿਖੇ ਹੋਏ ਹਨ, ਉਹ ਪਰਮੇਸ਼ਰ ਦੀ ਭਾਗ ਹੁੰਦੇ ਆ ਬੁੱਝਦੇ ਹਨ। ਫਰਮਾਉਂਦੇ ਹਨ ਭਾਈ ਜਾਂ ਇਹ ਸੰਸਾਰ ਦੇ ਵਿੱਚ ਕਲਯੁਗ ਆਦਿਕ ਯੁੱਗਾਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜੀਵ ਆਇਆ ਹੈ। ਗਰਭ ਵਿੱਚ ਕਰਾਰ ਕੀਤਾ ਸੀ ਕਿ ਮਾਰਾ ਨਾ ਸਾਫ ਸਾਫ ਤੇਰਾ ਭਜਨ ਕਰਿਆ ਕਰੂੰ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂੰ, ਦਸਵਾਂ ਹਿੱਸਾ ਤੇਰੇ ਨੀਤ ਮਿਲਾ ਕਰਾਂਗਾ। ਉਹ ਅਕਰਾਰ ਉਹਨੂੰ ਭੁੱਲ ਗਏ ਹਨ। ਜਲਮਤ ਮਾਇਆ ਹੈ ਜਮਦੇ ਨੂੰ ਉਸ ਨੂੰ ਮੋਹ ਲਿਆ, ਮਾਤਾ ਦੇ ਪੈਸੀ ਲਗਨ ਲਗਨਾ ਪੈਸੀ ਬਾਹਰ ਮਾਇਆ, ਮਾਂ ਸਭ ਕੋ ਨਹੀਂ ਕਰਦੇ ਖੇਲ ਪਾਇਆ, ਮਾਤਾ ਦੇ ਗਰਭ ਚੰਦ ਚੁੰਦਰੀ ਹੋਈ ਸੀ, ਮਾਰੇ ਸਿਮਰਨ ਕਰਕੇ ਅੰਗ ਤੋਂ ਬਚ ਰਿਹਾ ਸੀ, ਪਰ ਉਸ ਮਾਇਆ ਨੇ ਇਹੋ ਜਿਹਾ ਮੋਹ ਲਿਆ, ਮੇਰੀ ਛੁੱਟਦੀ ਲੱਗੀ ਕ੍ਰਿਸ਼ਨਾ, ਜਨਮ ਸਾਹ ਮੇਰੀ ਟੁੱਟਦੀ ਕ੍ਰਿਸ਼ਨਾ ਲੱਗ ਗਈ ਖਾਣ ਪੀਣ ਦੀ, ਇਸ ਪ੍ਰਕਾਰ ਜਾਂਦਾ ਹੈ ਮੋਹ ਨੂੰ ਮਾਇਆ ਨੇ ਉਸ ਨੂੰ ਮੋਹਿਤ ਕਰ ਲਿਆ ਹੈ। ਪਰਮੇਸ਼ਰ ਨੂੰ ਚੇਤੇ ਕਰਦੇ ਸੀ ਤੇ ਤਪੱਸਿਆ ਮਾਨੋ ਕਰਦੇ ਸੀ, ਕੋਈ ਧੂਣੀਆਂ ਪਾਉਣ ਵਾਲਾ ਪਤੀਆ ਅੱਗੇ ਵਿੱਚ ਧੂਣੀ ਤੇ ਸੇਕਾ ਲਵੇ, ਆਹ ਗਰਭ ਦੀ ਅੱਗ ਵਿੱਚ ਸਾਡੀ ਚਮੜੀ ਤੱਕ ਨਹੀਂ ਸੀ ਮਾਤਾ ਦੇ, ਸਾਡੇ ਹੋਰ ਰੋਡ ਜੀ ਦੇ ਹੱਲ ਹੋ ਜਾਂਦੇ, ਇੰਨੀ ਤੇਜ਼ ਅੱਗ ਸੀ ਗੱਲ ਵਿੱਚ, ਉਸ ਕੁਲਤੇ ਲੰਕ ਦੇ ਮੁੱਖ ਤਲੇ ਪੈਰ ਉੱਪਰੇ ਰਸੰਦੋ ਘੋਸਲੇ ਪਹਾਏ, ਮਹਾਰਾਜ ਚੇਤੇ ਕਰਦੇ ਸੀ ਤਪੱਸਿਆ ਕਰਦੇ ਸੀ, ਚੁੱਪ ਜੋੜਿਆ ਹੈ ਜ਼ਿਆਦਾ ਪਰਮੇਸ਼ਰ ਵਿੱਚ ਸਾਸ ਸਾਸ ਸੁਨਰਤ ਪ੍ਰਭ ਰਹਿਤੇ। ਸਾਹ ਛੇ ਮਹੀਨੇ ਕਹਿੰਦੇ ਹੈ ਸੌ ਜਨਮ ਦਾ ਗਿਆਨ ਹੁੰਦਾ ਹੈ, ਜਦੋਂ ਬੱਚਾ ਗਹਿ ਵਿੱਚ ਹੁੰਦਾ ਜੋ ਜੋ ਕਰਮ ਕੀਤੇ ਨੇ, ਉਸ ਵੇਲੇ ਭੈ ਕਰਕੇ ਉਸ ਸਾਸ ਸਾਸ ਵਾਹਿਗੁਰੂ ਨੂੰ ਸਿਮਰਨ ਕਰਦੇ ਰਹਿੰਦੇ ਸੀ, ਕਦੇ ਭੁਲਾਉਂਦੇ ਵੀ ਸੀ ਕਿਸੇ ਮਾਰੋ ਸਾਨੂੰ ਤੇ ਪੰਕੋੜੀ ਚੋਂ ਕੱਢ ਲੈ ਬਾਹਰ, ਮੈਂ ਤੇਰਾ ਸਿਮਰਨ ਕਰਾਂਗਾ, ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਤੇਰੇ ਨੇਕ ਲਿਆ ਕਰਾਂਗਾ। ਤੂੰ ਸੌ ਸੌ ਸਮਝਦਾ ਰਹਿੰਦਾ ਸੀ ਆਉਂਦੇ ਜਾਂਦੇ ਨਾ ਪਰਮੇਸ਼ਰ ਨੂੰ, ਉਹ ਜੋ ਪਰੇ ਜੋ ਛੋੜ ਛਡਾਲੇ ਮਾਂ ਮੋਹ ਨੂੰ ਮੋਹ ਲਿਆ, ਉਹ ਉੱਗ ਪਰੇ ਉਹਦੇ ਪਦਾਰਥਾਂ ਦੇ ਜੀ ਉੱਗ ਪਰੇ, ਜੋ ਛੋੜ ਛਡਾਲਾ ਜਿਹੜੇ ਛੱਡ ਜਾਣੇ ਸੀ ਪਦਾਰਥ, ਉਹਨਾਂ ਜਿਹਨਾਂ ਪਦਾਰਥਾਂ ਨੇ ਇਹਨੂੰ ਛੱਡ ਜਾਣਾ ਸੀ ਉਹਦਾ ਬਿਲਕੁਲ ਲੱਗ ਗਿਆ ਹੈ, ਜਿਹੜੇ ਉਹ ਛੱਡ ਜਾਣੇ ਸੀ ਪਦਾਰਥ ਮਰ ਕੇ, ਕਹਿੰਦੇ ਨੇ ਪਦਾਰਥ ਪਰਾਲਾ ਪੂਰੀ ਹੋ ਕੇ ਉਹਨਾਂ ਨੂੰ ਛੱਡ ਜਾਣਾ ਸੀ, ਜਿਹਨਾਂ ਸੋਨੀਆਂ ਨੇ ਇਹਨੂੰ ਛੱਡ ਜਾਣਾ ਸੀ, ਜਿਹਨਾਂ ਸੋਨੀਆਂ ਨੇ ਇਹਨੂੰ ਛੱਡ ਜਾਣਾ ਸੀ, ਉਹਨਾਂ ਪਦਾਰਥਾਂ ਸੋਨੀਆਂ ਦੇ ਚਾਹੀਦਾ ਸੀ ਇਹਨੂੰ ਛੋੜਨਾ ਤਿਆਗ ਕਰਨਾ ਛੱਡਣਾ, ਪਰ ਉਹਨਾਂ ਵਿੱਚ ਭੱਜ ਗਿਆ, ਉਹ ਵੀ ਫਸ ਗਿਆ ਹੈ। ਹਾਰ ਮਨੇ ਦੁਸਰਾਲਾ ਸੰਬੰਧੀ ਦਿੱਤੇ ਸੀ, ਜਿੰਦੀ ਬਾਲ ਮਹਿਕਾਰੀ ਜਿੰਦੀ ਭਰਾਤ ਪਤਹਾਰੀ, ਜਿਸ ਵਾਹਿਗੁਰੂ ਨੂੰ ਸੰਬੰਧੀ ਦਿੱਤੇ ਸਨ, ਜਿਸ ਵਾਹਿਗੁਰੂ ਨੂੰ ਪਦਾਰਥ ਦਿੱਤੇ ਸੀ, ਜਿੰਦੀ ਹਾਰ ਮਨੇ ਦੁਸਰਾਲਾ ਹਾਰ ਪਰਮੇਸ਼